ਦੇ ਪਾਤਰ ਸਤਿਕਾਰਯੋਗ ਖਾਲਸਾ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਅੰਕਿਤ ਹਨ। ਕੁਝ ਵਾਰਾਂ ਬਾਰੇ ਵਿਸ਼ੇਸ਼ ਹਦਾਇਤ ਹੈ ਕਿ ਕਿਸ ਧੁਨੀ ਵਿੱਚ ਗਾਉਣਾ। ਸ਼ਬਦ ਵਰਤਾਰਾ ਇੰਟਰਨੈਸ਼ਨਲ ਸੰਸਥਾ ਵੱਲੋਂ ਪਹਿਲੀ ਵਾਰ ਯਤਨ ਕਰਕੇ ਬਸੰਤ ਕੀ ਵਾਰ ਢਾਡੀ ਰੰਗ ਵਿੱਚ ਇਉਂ ਪੇਸ਼ ਕੀਤੀ ਜਾਂਦੀ ਹੈ।
ਬਸੰਤ ਕੀ ਵਾਰ ਮਹਿਲ ਪੰਜਵਾਂ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1193 1193 ਦੇ ਉੱਤੇ ਇਹ ਵਾਰ ਮਹੱਲੇ ਪੰਜਵੇਂ ਦੀ ਹੈ, ਜਿਹਦੀਆਂ ਸਿਰਫ 3 ਪੌੜੀਆਂ ਹਨ, ਸਲੋਕ ਨਹੀਂ ਹੈ ਇਹਨਾਂ ਦੇ ਨਾਲ। ਔਰ ਇਹ ਉਹ ਵਾਰ ਹੈ ਜੋ 22 ਵਾਰਾਂ ਤੋਂ ਸਭ ਤੋਂ ਛੋਟੀ ਵਾਰ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ, ਔਰ ਇਹਦੀਆਂ 3 ਪੌੜੀਆਂ ਹਨ। ਲੇਕਿਨ ਇਹਦਾ ਗਿਆਨ ਇੰਨਾ ਡੂੰਘਾ ਹੈ, ਜਿੰਨਾ ਸਿੱਧਾ ਜਿਹਾ ਦਿਸਦਾ ਹੈ, ਉਹ ਅਸੀਂ ਸ਼ਬਦਾਂ ਨੂੰ ਸ਼ਬਦਾਂ ਨਾਲ ਖੋਲ੍ਹ ਕੇ ਸਾਰਾ ਗਿਆਨ ਪਹੁੰਚਾਵਾਂਗੇ। ਵੀ ਐਡੀ ਵਾਰ ਔਰ ਇਹ ਪਹਿਲਾ ਵਾਕਿਆ ਹੀ ਯਤਨ ਹੈ ਵੀ ਗੁਰਬਾਣੀ ਢਾਡੀਆਂ ਦੇ ਜਥੇ ਗਾਇਆ ਕਰਨਗੇ, ਕਿਉਂਕਿ ਵਾਰਾਂ ਦਾ ਲਫਜ਼ ਆ, ਉੱਤੇ ਰਾਗ ਨਹੀਂ ਹੈ ਇਹਦੇ 'ਤੇ। ਬਸੰਤ ਕੀ ਵਾਰ ਤਾਂ ਇਹਨੂੰ ਕਿਹਾ ਹੈ, ਸਦਾ ਲਈ ਯਾਦ ਰੱਖੋ, ਇਹ ਬਸੰਤ ਰਾਗ ਦੀ ਪੋਥੀ ਵਿੱਚ ਪਾ ਦਿੱਤੀ ਗਈ ਹੈ। ਪੋਥੀਆਂ ਪਹਿਲਾਂ ਹੁੰਦੀਆਂ ਸੀ ਔਰ ਸੈਂਚੀਆਂ ਸੀ, ਅਲੈਦਾ ਅਲੈਦਾ ਉਹਨਾਂ ਦਾ ਵਾਲੀਅਮ ਐਡਾ ਪੋਰਟੇਬਲ ਹੁੰਦਾ ਸੀ, ਜਿੰਨੇ ਵੀ ਰਾਗ ਸੀ ਉਹਨਾਂ ਦੇ ਵਿੱਚ ਫਿਰ ਛੰਦ, ਵਾਰਾਂ, ਅਲਾਣੀਆਂ ਕਈ ਹੋਰ ਪਾ ਕੇ ਪੋਥੀ ਦਾ ਇੱਕ ਸਾਈਜ਼ ਬਣਾ ਦਿੰਦੇ ਸੀ ਤਾਂ ਕਿ ਉਹ ਤਾਂ ਹੈ। ਬਸੰਤ ਕੀ ਵਾਰ ਦਾ ਮਤਲਬ ਹੈ ਬਸੰਤ ਰਾਗ 'ਚ ਵਾਰ ਨਹੀਂ ਹੈ, ਵਾਰ ਹੈ ਪਰ ਬਸੰਤ ਰਾਗ ਦੀ ਜਿਹੜੀ ਪੋਥੀ ਆ ਉਹਦੇ ਵਿੱਚ ਐਡੀਸ਼ਨ ਕੀਤੀ ਹੈ ਵੀ ਵਾਰਾਂ ਵੀ ਰਾਗਾਂ ਦੇ ਵਿੱਚ ਹੈ। ਲੇਕਿਨ ਉਹ ਲੱਭਣ ਲਈ ਫਟ ਬਸੰਤ ਰਾਗ ਦੀ ਪੋਥੀ ਦੇਖੋ, ਉਹਦੇ ਵਿੱਚ ਉਹ ਵਾਰ ਲੱਭ ਪਏਗੀ। ਪੰਨਾ ਹੈ 1193 1193, ਔਰ ਸਭ ਤੋਂ ਵੱਡੀ ਗੱਲ ਹੈ ਵੀ ਇਹ ਬਸੰਤ ਦੀ ਵਾਰ ਦਾ ਮਤਲਬ ਨਹੀਂ ਹੈ ਵੀ ਇਹ ਬਸੰਤ ਰਾਗ 'ਚ ਗਾਉਣਾ ਹੈ, ਵਾਰ ਦਾ ਮਤਲਬ ਆ ਉਹ ਕਿਸੇ ਰਾਗ 'ਚ ਨਹੀਂ, ਉਹ ਢਾਡੀ ਗਾ ਸਕਦੇ ਆ, ਇਸ ਕਰਕੇ ਅਸੀਂ ਇਹ। ਲੇਕਿਨ ਇਹਦੇ 'ਤੇ ਬਹੁਤ ਸਾਰੀਆਂ ਵਾਰਾਂ 'ਚ ਧੁਨੀਆਂ ਨਹੀਂ ਲਿਖੀਆਂ, ਉਹ ਆਪ ਘਰ ਲੱਭ ਕੇ ਸਾਨੂੰ ਗਾਉਣੀਆਂ ਪੈਂਦੀਆਂ ਹੈ। ਅਸੀਂ ਇਹਦੀ ਵੰਨਗੀ ਤਾਂ ਦਿੰਦੇ ਹਾਂ ਵੀ ਕਿ ਢਾਡੀਆਂ ਨੇ ਵਾਰਾਂ ਗਾਉਣੀਆਂ ਹੈ ਔਰ ਪਹਿਲੀ ਲਾਈਨ 'ਚ ਦੋ ਹਾਹੇ ਹੈ। ਹਰ ਕਾ ਨਾਮ ਧਿਆਏ ਕਾ ਹੋ ਹੋ ਹਰਿਆ ਭਾਈ, ਇਹ ਢਾਡੀ ਗਾ ਸਕਦੇ ਆ, ਰਾਗ ਦੇ ਵਿੱਚ ਫਿੱਟ ਨਹੀਂ ਆਏਗਾ। ਬਸੰਤ ਦੇ ਰਾਗ 'ਚ ਜੇ ਗਾਓਗੇ ਉਹ ਇੱਕੋ ਹਾਹਾ ਬੋਲਣਗੇ। ਇੱਥੋਂ ਪ੍ਰਗਟ ਹੁੰਦਾ ਵੀ ਕਿਹੜਾ ਜਿਹੜਾ ਰਾਗ ਜਿਹੜੀ ਵਾਰ ਹੈ ਉਸੇ ਘਰ 'ਚ ਗਾਓ ਔਰ ਉਹ ਰਾਗ ਨਾਲ ਕੋਈ ਤਲਕ ਨਹੀਂ ਰੱਖਦੀ। ਅਸੀਂ ਪਹਿਲੀ ਲਾਈਨ ਫਿਰ ਚੱਕ ਕੇ ਇਸ ਵਾਰ ਦੀ ਥੋੜ੍ਹੀ ਜਿਹੀ ਤਮੀਜ਼ ਬੰਨ੍ਹ ਦਿੱਤੀ ਹੈ ਵੀ ਇਹ ਬਸੰਤ ਦੀ ਵਾਰ ਨਹੀਂ ਹੈ, ਬਸੰਤ ਵਾਲੀ ਪੋਥੀ 'ਚ ਪਾ ਦਿੱਤੀ ਗਈ ਹੈ ਤਾਂ ਕਿ ਉਹ ਸਾਰੀਆਂ ਪੋਥੀਆਂ ਇੱਕੋ ਜਿਹੀਆਂ ਹੋ ਜਾਣ ਔਰ ਇੱਥੋਂ ਬਾਅਦ ਇਹ ਸਾਰੀਆਂ ਪੋਥੀਆਂ ਫਿਰ ਸਾਂਭ ਕੇ ਇਕੱਠੀ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਣਿਆ ਔਰ ਇਹ ਉਹਦੇ ਜੇ ਲੱਭਣੀ ਹੈ ਤਾਂ ਬਸੰਤ ਦੇ ਰਾਗ 'ਚੋਂ ਲੱਭੇਗੀ ਇਹ ਵਾਰ। ਪੰਨਾ ਦੱਸਦਾ ਹੈ ਇੱਕ ਵਾਰੀ ਪਹਿਲੀ ਇਹ ਐਡੀ ਉੱਚੀ ਵਾਰ ਹੈ, ਇਹਦੀਆਂ ਤਿੰਨ ਪੌੜੀਆਂ ਹੈ ਔਰ ਪੌੜੀਆਂ ਹਮੇਸ਼ਾ ਹੀ ਇੱਕ ਚੜ੍ਹਨ ਵਾਲੀ ਪੌੜੀ ਹੁੰਦੀ ਕੋਠੇ 'ਤੇ। ਇਹ ਤਿੰਨ ਡੰਡੇ ਹੈ ਇਹਦੇ, ਪਹਿਲਾ ਡੰਡਾ ਅਗਲਾ ਵਾਰ ਦਾ ਸੈਂਟਰ ਦਾ, ਦੂਸਰਾ ਡੰਡਾ ਆਏਗਾ ਥੱਲੇ ਵਾਲਾ ਸਭ ਤੋਂ ਡੰਡਾ ਉਹ ਬਾਅਦ 'ਚ ਆਏਗਾ। ਇਸ ਕਰਕੇ ਪਹਿਲਾ ਡੰਡੇ ਦੀ ਅਸੀਂ ਥੋੜ੍ਹਾ ਜਿਹਾ ਬੰਨ ਕੇ ਇੱਕ ਵਾਰੀ ਦੁਬਾਰਾ ਫਿਰ ਅਸੀਂ ਅਗਲੇ ਡੰਡੇ 'ਤੇ ਜਾਂਦੇ ਹਾਂ। ਤੋ ਮਹਾਰਾਜ ਐਂ ਵਾਰ ਬਸੰਤ ਦੀ ਵਾਰ ਚੱਲਣੀ। ਅਗਲੇ ਡੰਡੇ 'ਤੇ ਪੈਰ ਰੱਖਦੇ, ਅਸੀਂ ਅਗਲੇ ਡੰਡੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਆ ਪਹਿਲਾਂ ਜਿਹੜੀ ਅਸੀਂ ਇਹਦੀ ਐਸਾ ਵਾਰਾਂ ਦਾ ਸਾਰੀ ਹਿਸਟਰੀ ਦੱਸ ਚੁੱਕੇ ਹਾਂ ਵੀ ਬਸੰਤ ਦੀ ਰਾਗ 'ਚ ਨਹੀਂ ਹੈ, ਵਾਰ ਢਾਡੀਆਂ ਲਈ ਲਿਖੀਆਂ ਗਈਆਂ ਹੈ ਔਰ ਪਹਿਲੇ ਅਸੀਂ ਜਿਹੜੀ ਪਹਿਲੀ ਪੌੜੀ ਹੈ ਉਹ ਅਸੀਂ ਲਾਈ ਹੈ। ਇਹਦੇ 'ਚ ਸਲੋਕ ਨਹੀਂ ਹੈ, ਨਹੀਂ ਤਾਂ ਆਮ ਵਾਰਾਂ ਨਾਲ ਸਲੋਕ ਹੁੰਦੇ ਉਹ ਢਾਡੀ ਉੱਚੀ ਸੁਰਾਂ ਨਾਲ ਚੱਕ ਸਕਦੇ ਸਭ ਕੁਝ, ਇਹ 'ਚ ਕੋਈ ਸਲੋਕ ਨਹੀਂ, ਐਸਾ ਗਿਆਨ ਹੈ। ਆਓ ਦੂਸਰੀ ਵਾਰ ਇੱਕ ਅਜੀਬ ਧੁਨੀ ਦੇ ਵਿੱਚ ਢਾਡੀ ਸਿੰਘ ਗਾਉਣਗੇ ਔਰ ਉਹ ਇੱਦਾਂ ਸ਼ੁਰੂ ਹੁੰਦੀ ਹੈ। ਸੀ, ਦੂਸਰੀ ਪੌੜੀ ਆਓ, ਤੀਸਰੀ ਪੌੜੀ ਵੀ ਦੇ ਦਰਸ਼ਨ ਵੀ ਕਰੀਏ, ਔਰ ਅਸੀਂ ਫਿਰ ਹੋਰ ਰੰਗ 'ਚ ਚੱਕ ਰਹੇ ਹਾਂ ਇਸ ਨੂੰ। ਤੇ ਚੜ੍ਹਨ ਲਈ, ਕੋਠੇ 'ਤੇ ਚੜ੍ਹਨ ਲਈ ਜਦ ਪੌੜੀ ਲਾਈਦੀ ਹੈ, ਪਹਿਲੇ ਡੰਡੇ 'ਤੇ ਪੈਰ ਰੱਖਦੇ ਹਾਂ, ਫਿਰ ਦੂਜੇ 'ਤੇ, ਫਿਰ ਅਗਲੇ ਡੰਡੇ 'ਤੇ ਸਿਖਰ ਦੇ 'ਤੇ ਚੜ੍ਹ ਜਾਂਦੇ ਹਾਂ। ਅੱਜ ਸਦਾ ਕਦੀ ਨਹੀਂ ਹੋਇਆ ਵੀ ਥੱਲਿਓਂ ਬੰਦਾ ਸਿੱਧਾ ਜੰਪ ਮਾਰ ਕੇ ਅਤੇ ਛੱਤ 'ਤੇ ਪਹੁੰਚ ਜਾਏ। ਆਹੋ ਇਸੇ ਤਰ੍ਹਾਂ ਵਾਰ ਦਾ ਮਹਾਤਮ ਹੈ ਵੀ ਪਹਿਲਾਂ ਅਭਿਆਸੀ ਨਾ, ਗੁਰਸਿੱਖ ਨਾ, ਸਭ ਤੋਂ ਜਿਹੜਾ ਲਾਸਟ ਡੰਡਾ ਉਹ ਅਖੀਰ 'ਤੇ ਹੈ, ਸਭ ਤੋਂ ਉੱਚੀ ਜਿਹੜਾ ਜਿੱਥੇ ਪਹੁੰਚਣਾ ਹੈ ਉਹ ਪਹਿਲੀ ਪੌੜੀ ਹੈ, ਬਿਜਗਬਲੀ ਪੌੜੀ ਹੈ, ਉਹਦਾ ਵੀ ਮਹੱਤਵ ਹੈ। ਇਸ ਕਰਕੇ ਜਿਹੜੀ ਅਖੀਰਲੀ ਪੌੜੀ ਹੈ ਉਹ ਸਭ ਦਾ ਪਹਿਲਾ ਡੰਡਾ ਹੈ। ਪਹਿਲਾਂ ਅਸੀਂ ਅਖੀਰ ਜਿਹੜੀ ਸਭ ਤੋਂ ਪਹਿਲਾ ਪੈਰ ਰੱਖਣਾ ਹੈ ਵਿਆਸੀ ਨੇ ਸਿੱਖ ਚੈਂਟਰੀ ਹੋਣ ਲਈ ਔਰ ਬੰਦੀ ਕਰਨ ਲਈ, ਉਹ ਹੈ ਵੀ ਮੇਰੇ ਅੰਦਰ ਕਿੱਦਾਂ ਉੱਗੇ ਨਾਮ। ਮਹਾਰਾਜ ਕਹਿੰਦੇ ਨਾਮ ਨੂੰ ਕਹੀ ਜਾ, ਕਿੱਥੋਂ ਉਪਜਾਏ, ਕਹੇ ਰਹੇ, ਨਾਮ ਨੂੰ ਕਹੀ ਚੱਲ ਮੂੰਹ ਦੇ ਨਾਲ, ਔਰ ਇਹਦੇ ਵਿੱਚ ਹੀ ਸਮਾ ਜਾਏਗਾ ਤੂੰ। ਰੋਜ਼ ਰਹਿ ਰਸਤੇ ਪਾਠ 'ਚ ਪੜ੍ਹਦੇ ਹੋ, ਜਿੰਨੀ ਸੇਵਿਆ ਜਿੰਨੀ ਸੇਵਿਆ ਮੇਰਾ ਹਰ ਜੀ, ਅਤੇ ਹਰੇ ਹਰੇ ਰੂਪੇ ਸਮਾਸੀ, ਜਪਣ ਦੇ ਰੂਪ 'ਚ ਹੀ ਵਿਆਸੀ ਸਮਾ ਜਾਂਦਾ ਹੈ, ਤੋ ਕਿੱਥੋਂ ਉਪਜੇ, ਕਿੱਦਾਂ ਉੱਗੇ ਮੇਰੇ ਅੰਦਰ ਵੀ, ਕਹੇ ਰਹੇ, ਨਾਮ ਨੂੰ ਕਹੀ ਚੱਲ, ਔਰ ਕਹੇ ਇਹਦੇ ਵਿੱਚ ਹੀ ਸਮਾ ਜਾਏਗਾ। ਪਰ ਜੀ ਜੰਤ ਸਭ ਖਸਮ ਕੇ, ਕੌਣ ਕੀਮਤ ਪਾਵੈ, ਉਹਦੀ ਕੀਮਤ ਨਹੀਂ ਕੋਈ ਪਾ ਸਕਦਾ, ਪਰ ਕੌਣ ਪਾਉਣਗੇ, ਜਿਹੜੇ ਕਹਿਣਗੇ ਔਰ ਜਿਹੜਾ ਕਹਿ ਰਿਹਾ ਹੈ ਉਹਨੂੰ ਹੀ ਸੁਣਨਗੇ ਔਰ ਧਿਆਨ 'ਚ ਚਲੇ ਜਾਣਗੇ, ਉਹ ਹੈ ਉਹਦੇ ਭਗਤ। ਕਹੇ ਨੇ ਧਿਆਏ ਨੇ ਸੁਣਨੇ ਨਿੱਤ, ਐਸਾ ਜਾਪ ਕਰ ਵੀ ਜਿਹੜਾ ਜਪਦਾ ਹੈ ਉਹਨੂੰ ਕੰਨਾਂ ਨਾਲ ਸੁਣ ਔਰ ਉਹਦੇ ਵਿੱਚ ਹੀ ਬਿਰਤੀ ਰੱਖ। ਕਹੇ ਨੇ ਧਿਆਏ ਨੇ ਸੁਣਨੇ ਨਿੱਤ, ਸੇ ਭਗਤ ਸੁਹਾਵੈ। ਇਹ ਹਿੱਸਾ ਭਗਤਾਂ 'ਚ ਆਇਆ ਹੈ ਸ਼ਬਦ ਸੁਰਤ ਦੀ ਖੇਡ ਦਾ। ਤੋ ਅੱਗੇ ਕਹਿੰਦੇ ਆਗਮ ਗੋਚਰ ਸਾਹਿਬੋ ਸਵਾਏ ਇੱਕ ਕਾਲ ਪੁਰਖ ਨੂੰ, ਲਵੇ ਨਾ ਲੈ ਕਿਸੇ ਹੋਰ ਚੀਜ਼ ਨੂੰ, ਦੂਸਰ ਲਵੇ ਨਾ ਲਾਵੈ, ਇੱਕ ਕਾਲ ਪੁਰਖ ਨੂੰ ਮਨ, ਔਰ ਕਿਸੇ ਇਨਸਾਨ ਨੂੰ, ਕਿਸੇ ਦੇਵੀ ਨੂੰ, ਕਿਸੇ ਦੇਵਤੇ ਦੀ ਇੱਜ਼ਤ ਵਿਸ਼ਾ ਕਰ ਸਭ ਕੁਝ, ਲੇਕਿਨ ਤੂੰ ਮਾਨਣਾ ਜਿਹੜਾ ਹੈ ਉਹ ਇੱਕ ਸਾਹਿਬ ਹੀ ਹੈ ਸਾਡਾ, ਜਿਹੜਾ ਅਖੀਰ 'ਤੇ ਆਣ ਕੇ ਇੱਕ ਦੀ ਬੰਦਗੀ ਆ ਗਈ। ਇਸੇ ਉਸੇ ਤਰ੍ਹਾਂ ਆਗਮ ਅਗੋਚਰ, ਆਗਮ ਕਹਿੰਦੇ ਆ ਅਨਐਕਸੈਸੇਬਲ, ਅਗੋਚਰ ਕਹਿੰਦੇ ਅਨਅਪਰੋਚੇਬਲ, ਜਿਹੜਾ ਰੱਬ ਮੈਂ ਜਾ ਨਹੀਂ ਸੀ ਸਕਦਾ, ਉਹ ਮਿਲ ਨਹੀਂ ਸੀ ਸਕਦਾ, ਉਹ ਮੇਰੇ ਅੰਦਰ ਹੀ ਆ ਗਿਆ। ਔਰ ਦੂਸਰ ਲਵੇ ਨਾ ਲਾਵੇ, ਜਿਹੜੀ ਦੁਬਧਾ ਹੈ ਸਵਾਏ ਅਕਾਲ ਪੁਰਖ ਦੇ ਪਿਆਰ ਤੋਂ ਜਾਂ ਉਹਦੇ ਧਿਆਨ ਤੋਂ ਕਿਸੇ ਹੋਰ ਚੀਜ਼ ਦੀ ਦੁਬਧਾ ਨਾ ਰੱਖੀ ਅੰਦਰ, ਤੋ ਆਗਮ ਅਗੋਚਰ ਸਾਹਿਬ ਉਹ ਦੂਸਰ ਲਵੇ ਨਾ ਲਾਵੇ। ਇਹ ਕਿੱਥੋਂ ਲਿਆ? ਜਿਹੜਾ ਸੱਚ ਸੀ, ਜਿਹੜਾ ਜਿੱਥੇ ਸਾਡਾ ਸੱਚ ਆ ਜਾਏ ਉਹ ਹੈ ਗੁਰੇ ਮੰਤਰ ਸ਼ਬਦ ਸੱਚ ਦਿੱਤਾ ਰਾਮ। ਇਹ ਜਿਹੜਾ ਸਾਡਾ ਗੁਰਮੰਤਰ ਮਿਲਦਾ ਹੈ ਪਰਮੇਸ਼ੁਰ ਦਾ ਨਾਮ ਸਾਨੂੰ, ਉਹੀ ਸੱਚ ਹੈ। ਔਰ ਪੂਰੇ ਗੁਰੇ ਉਪਦੇਸਿਆ ਪੂਰਾ ਗੁਰੂ ਹੈ ਹੀ ਅਕਾਲ ਪੁਰਖ ਆਪ ਸਾਰੀ ਬਾਣੀ 'ਚ, ਕਿਉਂਕਿ ਜੇ ਇਨਸਾਨ ਗੁਰੂ ਕਰਾਂਗੇ ਉਹ ਹਮੇਸ਼ਾ ਹੀ ਅਧੂਰਾ ਹੁੰਦਾ। ਆਪ ਬਾਣੀ 'ਚ ਕਿਹਾ ਤੁਮ ਪੂਰੇ ਹਮ ਉਰੇ ਭਗਤਾਂ ਨਾ, ਇਨਸਾਨ ਗੁਰੂ ਕਰੋਗੇ ਹਮੇਸ਼ਾ ਅਧੂਰਾ। ਇਸੇ ਕਰਕੇ ਸਾਰੀ ਬਾਣੀ ਦਾ ਅਕਾਲ ਪੁਰਖ ਆਪ ਗੁਰੂ ਹੈ, ਉਹਦੇ ਵਿੱਚ ਜੋੜਨਹਾਰਾ ਲਿੰਕ ਹੈ ਜਿਹੜਾ ਉਹ ਸਤਿਗੁਰੂ ਹੈ। ਔਰ ਉਹ ਸਤਿਗੁਰੂ ਸੈਲਫ ਐਕਸਪਲੇਨੇਟਰੀ ਲਫਜ਼ ਹੈ, ਕਿਹੜਾ ਸਤਿਗੁਰ ਜਿਹਦੀ ਸਦਾ ਹੀ ਹੋਂਦ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੇਰਿਆ ਸਮਾਏ। ਉਹਨੂੰ ਹੀ ਸੰਤ, ਉਹਨੂੰ ਹੀ ਸਾਧ, ਉਹਨੂੰ ਹੀ ਸਾਧੂ ਕਿਹਾ ਉਤਲੀਆਂ ਪੌੜੀਆਂ 'ਚ। ਇਸ ਕਰਕੇ ਉਹ ਜਿਹੜਾ ਵਿਚਲਾ ਲਿੰਕ ਹੈ ਜੋੜਨਹਾਰਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਨਾਲ, ਆਪਣੇ ਆਪ ਨੂੰ ਨਹੀਂ ਉਹ ਮਿਲਦਾ, ਵਿਚਲਾ ਲਿੰਕ ਹੈ ਜੋੜਨਹਾਰਾ, ਉਹਨੂੰ ਸਮਝਣਾ ਪੈਣਾ ਹੈ। ਉਹ ਸੱਚ ਪੂਰੇ ਗੁਰੇ ਉਪਦੇਸਿਆ ਨਾਨਕ ਸੁਣਾਵੈ, ਨਾਨਕ ਦੇ ਕੱਕੇ ਨੂੰ ਔਂਕੜ ਦੇ ਗਏ। ਔਰ ਜਿੱਥੇ ਬਾਣੀ 'ਚ ਕੱਕੇ ਨੂੰ ਔਂਕੜ ਆ ਜਾਏ ਨਾਨਕ ਦੇ ਨੂੰ, ਉੱਤੇ ਲਿਖਾਰੀ ਦੇਖੋ ਵੀ ਕਿਹੜਾ ਮਹੱਲਾ ਹੈ, ਮਹੱਲਾ ਪੰਜਵਾਂ। ਇਹ ਜੋਤ ਨਹੀਂ ਰਹੀ, ਇਹ ਨਾਨਕ ਮਹੱਲਾ ਪੰਜਵਾਂ ਆਪ ਬਣਦਾ ਹੈ ਵੀ ਮੈਨੂੰ ਵੀ ਗੁਰਮੰਤਰ ਲੈ ਕੇ ਮੈਂ ਸੱਚ ਪੂਰੇ ਗੁਰੂ ਦੇ ਵਿਖਸਿਆ ਔਰ ਸੁਣਾਵਾ, ਮੇਰਾ ਪੂਰਾ ਗੁਰੂ ਹੀ ਮੈਨੂੰ ਉਹ ਅਨਹਦ ਸ਼ਬਦ ਸੁਣਾਏਗਾ। ਜਿਹੜਾ ਸੁਣਾਉਣਾ ਹੈ ਉਹ ਅਨਹਦ ਸ਼ਬਦ ਦਾ ਸੁਣਨਾ, ਵੀ ਜਦੋਂ ਅਭਿਆਸ ਦੀ ਕਮਾਈ ਜ਼ਿਆਦਾ ਹੋ ਜਾਂਦੀ ਹੈ, ਜਿਹੜਾ ਸ਼ਬਦ ਜਪਦੇ ਹਾਂ ਹਰ ਆਵਾਜ਼ ਕੰਨਾਂ 'ਚ ਸਵਾਏ, ਉਹ ਸ਼ਬਦ ਤੋਂ ਸਭ ਬਦਲਦੀ ਜਾਂਦੀ, ਉਹ ਮਸਤ ਹੋ ਜਾਂਦਾ। ਇਸ ਕਰਕੇ ਅਨਹਦ ਸ਼ਬਦ ਦੀ ਖੇਡ ਦੇ ਗਏ ਇੱਥੇ ਵੀ ਨਾਨਕ ਸੁਣਾਵਾ। ਔਰ ਜਿਹੜੇ ਨਾਨਕ ਨੂੰ ਸੁਣਾਉਣ ਵਾਲਾ ਸੱਚ ਪੂਰੇ ਗੁਰੇ ਉਪਦੇਸਿਆ, ਪੂਰੇ ਗੁਰ ਕੀ ਪੂਰੀ ਦੀਖਿਆ ਹੈ ਹੀ ਸਾਡੇ ਇਸ ਗਿਆਨ 'ਚ, ਪੂਰੇ ਗੁਰ ਕੀ ਪੂਰੀ ਦੀਖਿਆ ਪੀਓ ਪਾਹੁਲ ਖੰਡੇ ਤਾਰ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਚਲਾ ਕੇ ਦੱਸਤੀ। ਔਰ ਉਹਦੇ ਵਿੱਚ ਜੋ ਗੁਰਮੰਤਰ ਸਾਨੂੰ ਮਿਲਦਾ ਹੈ, ਫਤਿਹ ਵਿੱਚ ਸਾਨੂੰ ਮਿਲ ਜਾਂਦਾ ਹੈ ਜਦੋਂ ਉਹ ਬੁਲਾਉਂਦੇ ਹੈ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਉਹਦੇ ਵਿੱਚ ਉਹ ਗੁਰਮੰਤਰ ਦੇ ਜਾਂਦੇ ਹੈ ਪੰਜ ਪਿਆਰੇ, ਪੰਜ ਸਿੱਖ, ਔਰ ਉਹ ਬੋਲ ਬੋਲ ਕੇ ਜਪਣਾ ਪੈਂਦਾ ਹੈ। ਉਹ ਵੀ ਉਹ ਜਿਹੜੇ ਦੀਖਿਤ ਕਰਨ ਵਾਲੇ ਹੁੰਦੇ ਆ ਪੰਜ ਸਿੱਖ, ਉਹਨੂੰ ਛੱਡਦੇ ਨਹੀਂ, ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਫਿਰ ਛੱਕ ਛੱਕ ਕੇ ਬਾਟੇ ਦਾ ਜਲ ਛੱਕ ਛੱਕ ਕੇ ਅਤੇ ਕਹਿੰਦੇ ਜੀ ਹਾਂ ਜੀ ਵਾਹਿਗੁਰੂ ਜੀ। ਕਈ ਵਾਰੀ ਉਹ ਆਪ ਕਹਿਣ ਲੱਗ ਪੈਂਦਾ ਬੋਲ ਵਾਹਿਗੁਰੂ ਜੀ, ਉਹ ਕਹਿੰਦੇ ਭਾਈ ਤੂੰ ਨਹੀਂ ਕਹਿਣਾ, ਪੰਜ ਪਿਆਰੇ ਕਹਿਣ ਆਰਡਰ ਦੇ ਰਹੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ, ਫਿਰ ਉਹ ਵਾਹਿਗੁਰੂ ਜੀ ਕੀ ਫਤਿਹ ਇੱਦਾਂ ਚੁਲੇ ਲੈਂਦੇ ਜਾਂਦੇ, ਉਹਨਾਂ ਨੂੰ ਗੁਰਮੰਤਰ ਵਾਹਿਗੁਰੂ ਮਿਲ ਜਾਂਦਾ। ਇਹ ਅਖੀਰ 'ਤੇ ਲਿਖਿਆ ਸੱਚ ਪੂਰੇ ਗੁਰੇ ਉਪਦੇਸਿਆ, ਔਰ ਆਪੇ ਹੀ ਉਹ ਸੁਣਾਏਗਾ ਤੈਨੂੰ ਉਹ ਕਲਾ ਦਾ। ਤੋ ਜਿਹੜੀ ਪਹਿਲੀ ਹੈ ਇਹ ਅਸੀਂ ਪੌੜੀ ਫਿਰ ਪੜ੍ਹਦੇ ਹਾਂ ਤਾਂ ਕਿ ਇਹਦਾ ਮਤਲਬ ਹੁਣ ਤੁਹਾਨੂੰ ਸਾਫ਼ ਯਾਦ ਆ ਰੂ ਵੀ ਕਿੱਡੀ ਸਿੱਧੀ ਜੀ ਲਿਖੀ ਹੈ। ਪਰ ਜਿਹੜਾ ਕਹਿਣਾ ਉਹ ਨਾਮ ਦਾ ਹੈ, ਔਰ ਨਾਮ 'ਚ ਸਮਾਉਣਾ ਹੈ, ਔਰ ਜਿਹੜੇ ਕਹਿਣਾ ਧਿਆਇਣਾ ਅਤੇ ਸੁਣਨਾ ਤਿੰਨ ਅਵਸਥਾ ਹੈ ਵੀ ਜੀਵ ਨਾ ਕਹੀ ਚੱਲ, ਜੋ ਕਹਿਣਾ ਹੈ ਉਹਨੂੰ ਸੁਣੀ ਚੱਲ, ਔਰ ਉਹਦੇ 'ਚ ਧਿਆਨ ਰੱਖ, ਸ਼ਬਦ ਸੁਰ ਦੀ ਖੇਡ ਦੇ ਗਏ, ਔਰ ਤੂੰ ਇਹਦੇ ਵਿੱਚ ਹੀ ਸਮਾ ਜਾਏਗਾ। ਆਓ ਖੀਰਲਾ ਪਹਿਲਾ ਡੰਡਾ ਅਸੀਂ ਪਹਿਲਾਂ ਫੜਦੇ ਹਾਂ, ਕਿਉਂਕਿ ਪਹਿਲਾ ਨਗੋਰਾ ਨਹੀਂ ਰਹਿਣਾ ਚਾਹੀਦਾ, ਗੁਰੂ ਵਾਲਾ ਹੋ ਜਾਣਾ ਚਾਹੀਦਾ। ਮਰਿਆਦਾ ਹੈ ਸਾਰੀ ਕਿ ਗੁਰੂ ਬਗੈਰ ਗਤੀ ਨਹੀਂ ਹੈ, ਸਾਰੇ ਇਸ ਕਰਕੇ ਗੁਰੂ ਵਾਲਾ ਨਗੋਰੇ ਕਾ ਹੈ ਨਾ ਬੁਰਾ। ਮਹਾਰਾਜ ਦੀ ਬਾਣੀ 'ਚ ਆਉਂਦਾ ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਗੋਰੇ ਕਾ ਹੈ ਨਾ ਬੁਰਾ। ਗੁਰੂ ਵਾਲੇ ਬਣ ਕੇ ਖੰਡੇ ਬਾਟੇ ਦੀ ਪੌਲ ਲੈ ਕੇ ਵਾਹਿਗੁਰੂ ਮੰਤਰ ਦਾ ਜਿਹੜਾ ਜਪ ਕਰਨਾ ਹੈ, ਉਹ ਅਖੀਰ 'ਤੇ ਲਿਖਿਆ ਵੀ ਤੈਨੂੰ ਪਹਿਲਾਂ ਉਸ ਗੁਰਮੰਤਰ ਨੂੰ ਕਹਿਣਾ ਪੈਣਾ ਹੈ। ਪੂਰੇ ਗੁਰ ਨਹੀਂ ਕਹਿਣਾ, ਗੁਰੇ ਉਪਦੇਸਿਆ, ਕਿ ਜਿਹੜਾ ਪੂਰਾ ਗੁਰੂ ਅਕਾਲ ਪੁਰਖ ਸਤਿਗੁਰੂ ਆਪ ਹੈ, ਉਹ ਜਿਹੜਾ ਉਪਦੇਸ਼ ਹੈ ਇਹੋ ਗੁਰਮੰਤਰ ਹੈ। ਇਹਦੇ 23 ਨਾਂ ਆਉਂਦੇ ਬਾਣੀ 'ਚ, ਗੁਰਮੰਤਰ, ਉਪਦੇਸ਼, ਦੀਖਿਆ, ਬਚਨ, ਪਤਾ ਨਹੀਂ ਇਹਦੇ, ਇਸ ਜਿਹੜਾ ਜਪਣ ਵਾਲਾ ਸ਼ਬਦ ਹੈ ਉਹਦੇ ਇੰਨੇ ਨਾਂ ਬਾਣੀ 'ਚ ਆਉਂਦੇ ਹੈ। ਔਰ ਕੋਈ ਰਾਮ, ਗੋਬਿੰਦ, ਸਾਰੇ ਪਰਮੇਸ਼ਰ ਦੇ ਨਾਵਾਂ ਨੂੰ ਇਸ ਗਿਆਨ ਨਾਲ ਜੱਫੀ ਪਾਈ ਹੈ। ਔਰ ਅਸੀਂ ਕਿੱਡੇ ਭਾਗਾਂ ਵਾਲੇ ਹਾਂ ਵੀ ਕਿਸੇ ਯੁੱਗ 'ਚ ਸ਼ਬਦ ਨਹੀਂ ਆਏ। ਸਤਯੁਗ, ਤ੍ਰੈਤਾ, ਦੁਆਪਰ ਸ਼ਬਦ ਆਏ ਤਾਂ ਕਲਯੁੱਗ 'ਚ ਆਏ, ਸ਼ਬਦ ਆਏ ਤਾਂ ਪੰਜਾਬ ਦੀ ਧਰਤੀ 'ਤੇ ਆਏ, ਸ਼ਬਦ ਆਏ ਤਾਂ ਗੁਰਮੁਖੀ ਲਿਪੀ 'ਚ ਆਏ।
ਵਾਹ ਵਾਹ।
ਸ਼ਬਦ ਜਿਹੜੇ ਹੈ ਕਿਸੇ ਯੁੱਗ 'ਚ ਦਾ ਸ਼ਬਦ ਨਹੀਂ ਲੱਭ ਸਕੋਗੇ, ਇਹ ਸ਼ਬਦ ਕਲਯੁੱਗ 'ਚ ਆਏ ਔਰ ਇਹ ਪੰਜਾਬ ਦੀ ਧਰਤੀ 'ਤੇ ਆਏ ਔਰ ਗੁਰਮੁਖੀ ਲਿਪੀ 'ਚ ਆਏ। ਔਰ ਉਹ ਜਿਹੜੇ ਸ਼ਬਦ ਸੀ ਉਹ ਐਸੇ, ਉਹ ਸਵਾਏ ਭਗਤਾਂ, ਭਗਤਾਂ ਦੀ ਬਾਣੀ 'ਚ ਸ਼ਬਦ ਮਿਲਣਗੇ। ਸ਼ਬਦ ਆਏ ਤਾਂ ਮਹੱਲਿਆਂ ਨੂੰ ਆਏ, ਸ਼ਬਦ ਆਏ ਤਾਂ ਭਗਤਾਂ ਨੂੰ ਆਏ, ਜਾਂ ਫਿਰ ਉਸ ਯੁੱਗ ਪੁਰਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸ਼ਬਦ ਆਇਆ ਔਰ ਕਈ ਸ਼ਬਦ ਆਏ। ਰੇਵਾ ਨੇ ਐਸੋ ਕਰ ਸੰਨਿਆਸਾ, ਬੰਸੇ ਸਦਨ ਸਭ ਇੱਕ ਕਰ ਸਮਝੋ, ਮਨ ਹੀ ਮਾਹੇ ਉਦਾਸਾ ਰਹਾਓ, ਉਹੀ ਚਾਲ ਉਹ ਢਾਲ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਸਿਰਫ ਸ਼ਬਦ ਹੈ, ਬਾਕੀ ਜਾਂ ਮਹੱਲਿਆਂ ਕੋਲ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭਗਤਾਂ ਕੋਲ ਹੈ ਸ਼ਬਦ। ਇਹ ਸ਼ਬਦ ਐਡੀ ਵੱਡੀ ਚੀਜ਼ ਹੈ। ਔਰ ਦੋ ਕਿਸਮ ਦੇ ਸ਼ਬਦ ਹੈ, ਇੱਕ ਸ਼ਬਦ ਗਿਆਨ ਦੇਣਗੇ, ਇੱਕ ਜਪਣ ਵਾਲਾ ਸ਼ਬਦ ਹੈ। ਔਰ ਜਿਹੜਾ ਗਿਆਨ ਆ ਸਾਰੀ ਬਾਣੀ ਦਾ, ਆ ਸਾਰੇ ਜਿੰਨੇ ਸ਼ਬਦ ਉਹ ਗਿਆਨ ਹੈ। ਐਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ, ਇਹ ਗਿਆਨ ਹੈ, ਇਹਨੂੰ ਗਿਆਨ ਦੇ ਥਾਂ ਰੱਖਣਾ ਔਰ ਗਿਆਨ ਵਰਤਣਾ ਹੈ। ਲੇਕਿਨ ਜਿਹੜੀ ਸ਼ਬਦ ਹੈ ਕਲਾ, ਇੱਕ ਸ਼ਬਦ ਹੈ ਜਪਣ ਵਾਲਾ, ਉਹ ਪਰਮੇਸ਼ਰ ਦਾ ਨਾਮ ਹੈ। ਸਾਰੇ ਸ਼ਬਦ ਇੱਕ ਸ਼ਬਦ ਦੇ ਜਪਣ ਵਾਲ ਲਾਉਂਦੇ ਹੈ ਇਹਨਾਂ ਦੇ ਗਿਆਨ। ਔਰ ਜਿਹੜੇ ਜਪਣ ਵਾਲਾ ਸ਼ਬਦ ਹੈ ਉਹ ਵਿੱਚ ਹੀ ਪਾਇਆ ਹੈ, ਔਰ ਸਾਰੇ ਪਰਮੇਸ਼ਰ ਦੇ ਨਾਵਾਂ ਨੂੰ ਇਸ ਗਿਆਨ ਨੇ ਜੱਫੀ ਪਾਈ ਹੈ। ਇੰਨੇ ਨਾਂ ਗੋਬਿੰਦ ਨਾਰਾਇਣ, ਸਾਰੇ ਜਿੰਨੇ ਸ਼ਬਦ ਹੈ ਇੱਕੋ, ਔਰ ਗਿਆਨ ਇਹ ਸਾਫ਼ ਕਰਦਾ ਵੀ ਸਾਰਿਆਂ 'ਚ ਇੱਕੋ ਜਿਹੀ ਤਾਕਤ ਹੈ, ਕੋਈ ਜਪ ਲਓ ਪਰ ਗੁਰੂ ਕੋਲੋਂ ਗੁਰਮੰਤਰ ਲੈ ਕੇ ਜਪੋ। ਜਿਹੜਾ ਗੁਰੂ ਧਾਰੋ ਉਹ ਤੁਹਾਡੇ ਪਿੱਛੇ ਹੋਏਗਾ ਔਰ ਉਹਦੇ ਗਿਆਨ ਨਾਲ ਤੁਸੀਂ ਤੋਰੋਗੇ। ਸਾਡੇ ਪਿੱਛੇ ਜਿਹੜਾ ਗੁਰਮੰਤਰ ਹੈ ਖੰਡੇ ਬਾਟੇ ਦੀ ਭੌਲ ਦੇ ਲੈਂਦਾ, ਔਰ ਸਾਰੇ ਪੰਜ ਪਿਆਰੇ ਔਰ ਦਸੇ ਪਾਤਸ਼ਾਹੀਆਂ ਔਰ ਸਾਰੇ ਭਗਤ ਪਿੱਛੇ, ਔਰ ਉਹਨਾਂ ਦਾ ਜਿਹੜਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਦੇ ਨਾਲ ਆ ਸ਼ਬਦ ਸਾਫ਼ ਹੋ ਰਹੇ। ਇਸ ਕਰਕੇ ਦੀਖਿਆ ਅਤੇ ਗਿਆਨ ਲੈ ਦੇਣ ਲਈ ਹੀ 9 ਪਾਤਸ਼ਾਹੀਆਂ ਔਰ 10 ਪਾਤਸ਼ਾਹੀਆਂ ਆਈਆਂ। ਗੁਰਮੰਤਰ ਦੇਣਾ ਸੀ, ਪਿੱਛੇ ਗਿਆਨ ਔਰ ਸਾਰੇ ਸ਼ਬਦ ਹੈ, ਉਹਨਾਂ ਦੀ ਓਟ ਲੈ ਕੇ ਅਸੀਂ ਨਾਮ ਜਪ ਸਕਦੇ ਜਿੱਦਾਂ ਲਿਖਿਆ। ਤੂੰ ਅਸੀਂ ਇਹ ਪਹਿਲੇ ਡੰਡੇ 'ਤੇ ਪੈਰ ਇਹ ਰੱਖਣਾ ਵੀ ਗੁਰੂਆਰੇ ਬਣਨਾ ਹੈ, ਖੰਡੇ ਬਾਟੇ ਦੀ ਭੌਲ ਛੱਕ ਕੇ ਔਰ ਵਾਹਿਗੁਰੂ ਗੁਰਮੰਤਰ ਦਾ ਫਿਰ ਅਭਿਆਸ ਕਰਨਾ ਹੈ। ਔਰ ਉੱਥੋਂ ਬਾਅਦ ਜਿਹੜਾ ਕਲਾ ਵਰਤਣੀ ਹੈ ਤੇਰੇ ਅੰਦਰ, ਜਿਹੜੀਆਂ ਆਪੋਜਿਟ 5 ਫੋਰਸਸ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨਾਂ ਨੂੰ ਤੂੰ ਫੜ ਸਕੇਗਾ। ਆਓ ਵਿਚਲਾ ਡੰਡਾ ਦੇਖੀਏ। ਪਹਿਲਾ ਡੰਡਾ ਹੈ ਗੁਰਮੰਤਰ ਲੈ ਕੇ ਇਹਨਾਂ ਕਹਿ ਕੇ ਸਮਾਉਣਾ। ਅਗਲਾ ਡੰਡਾ ਅਸੀਂ ਫੜਦੇ ਹਾਂ ਉਹ ਹੈ 5 ਵੱਧੇ ਮਹਾਂਬਲੀ, ਉਹ ਹੈ ਕਾਮ, ਕ੍ਰੋਧ, ਲੋਭ। ਔਰ ਅਸੀਂ ਇੱਕ ਢਾਡੀ ਅਜੀਬ ਰੰਗ ਦੇ ਵਿੱਚ ਅਗਲੀ ਇਹ ਜਿਹੜੀ ਬਿਜਗਵਲੀ ਪੌੜੀ ਪੜ੍ਹਨਗੇ।
ਵਾਹ ਵਾਹ।
ਇਹ 'ਚ ਕੁਛ ਐਸੇ ਪੁਆਇੰਟ ਹੈ ਜੇ ਕਲੀਅਰ ਹੋ ਜਾਣ ਵਾਰ ਦਾ ਸਵਾਦ ਆ ਜਾਏ। ਪੰਜੇ ਬੱਧੇ ਮਹਾਂਬਲੀ ਸਭ ਤੋਂ ਜ਼ਬਰਦਸਤ ਸਾਡੇ ਅੰਦਰਲੇ ਦੁਸ਼ਮਣ ਹੈ। ਬਾਹਰਲੇ ਦੁਸ਼ਮਣਾਂ ਦਾ ਜ਼ਮਾਨਾ ਖਤਮ ਹੋ ਗਿਆ ਹੁਣ। ਇਹ ਤਾਂ ਗਿਆਨ ਦਿੱਤਾ ਵੀ ਬਾਹਰਲੇ ਦੁਸ਼ਮਣ ਨਹੀਂ ਪੈਣੇ ਜ਼ਿਆਦਾ। ਗੁਰੂਆਂ ਵੇਲੇ ਵੀ ਗੁਰੂਆਂ ਨਾਲ ਪਹਿਲਾਂ ਅੰਦਰਲੇ ਦੁਸ਼ਮਣ ਦਾ ਮੁਕਾਬਲਾ ਕੀਤਾ। ਉਹ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਮਹਾਂਬਲੀ ਹੈ ਔਰ ਇਹਨੂੰ ਮੈਂ ਕਿੱਦਾਂ ਢਾਇਆ, ਇਹਨਾਂ ਨੂੰ ਵੱਸ ਕਿੱਦਾਂ ਕੀਤੇ। ਉਹਨੇ ਆਪਣੇ ਚਰਨ ਜਪਾਏ ਸਾਡਾ, ਕਿਉਂਕਿ ਦੇਹ ਨਹੀਂ ਹੈ ਸਤਿਗੁਰੂ ਨਾ ਅਕਾਲ ਪੁਰਖ, ਉਹ ਚਰਨ ਹੈ ਹਿਰਦੇ ਚਰਨ। ਸ਼ਬਦ ਸਤਿਗੁਰ ਕੋ ਜਨ ਨਾਨਕ ਬਾਂਧਿਓ ਪਾਲ। ਉਹ ਜਿਹੜੀ ਸ਼ਖਸੀਅਤ ਹੈ ਉਹਦੇ ਚਰਨ ਨਹੀਂ ਹੈ, ਇਹ ਰਿਲੇਟਿਵ ਗਿਆਨ ਹੈ। ਬਾਕੀ ਸਾਰੇ ਮਜ਼ਬਾਂ ਸਾਹਮਣੇ ਗੁਰੂਆਂ ਦੇ ਪੈਰ ਔਰ ਉਹਨਾਂ ਦਾ ਧਿਆਨ, ਉਹਨਾਂ ਨੂੰ ਧੋਣਾ, ਉਹਨਾਂ ਨੇ ਮੱਥਾ ਟੇਕਣਾ, ਘੋਟਣੇ, ਇਹ ਸਾਡੇ ਚਰਨਾਂ ਘੋਟਣ ਵਾਲੇ ਨਾ ਧੋਣ ਵਾਲੇ ਨਾ ਮੱਥਾ ਟੇਕਣ ਵਾਲੇ ਆ। ਇਹ ਸ਼ਬਦ ਹੈ ਸਾਰੀ ਬਾਣੀ 'ਚ ਚਰਨ ਨਿਕਲ ਕੇ, ਕਿਉਂਕਿ ਅਗਲਾ ਲਫ਼ਜ਼ ਘੋਟਣਾ ਮੱਥਾ ਟੇਕਣਾ ਨਹੀਂ, ਅਗਲਾ ਲਫ਼ਜ਼ ਹੈ ਜਪਾਈਆਂ। ਇਸ ਕਰਕੇ ਚਰਨ ਜਪਣ ਵਾਲੇ ਆ ਸਾਡੇ, ਉਹ ਹੈ ਸ਼ਬਦ ਔਰ ਵਿੱਚ ਦਊ ਹੈ। ਆਹ ਜਿਹੜਾ ਲਫ਼ਜ਼ ਅਗਰ ਇਹ ਕਲੀਅਰ ਹੋ ਗਿਆ, ਸਤਿਗੁਰੂ ਕਲੀਅਰ ਹੋ ਗਿਆ ਵੀ ਜਿਹੜੀ ਦੇਹ ਨਹੀਂ ਅੰਦਰ ਆਉਂਦਾ ਹੈ ਉਹ ਖੜ੍ਹਾ ਹੋ ਜਾਂਦਾ। ਦਊ ਮਹਾਂਭਾਰਤ ਦੀਆਂ ਮੂਵੀਆਂ ਤੁਸੀਂ ਦੇਖੀਆਂ ਹੋਣੀਆਂ, ਕ੍ਰਿਸ਼ਨ ਮਹਾਰਾਜ ਆਪਣੇ ਵੱਡੇ ਭਰਾ ਨੂੰ ਹਮੇਸ਼ਾ ਹੀ ਦਊ ਜੀ ਕਹਿੰਦੇ ਸੀ। ਉਹਦਾ ਨਾਂ ਸੀ ਬਲਰਾਮ ਔਰ ਬਲਰਾਮ ਜੀ ਉਹ ਤੁਹਾਡੇ ਸਾਰੀ ਬਾਣੀ 'ਚ ਆਇਆ। ਉਹ ਉਸ ਯੁੱਗ ਦਾ ਸਭ ਤੋਂ ਵੱਡਾ ਗੁਰਜ ਦਾ ਪਹਿਲਵਾਨ ਸੀ ਔਰ ਉਹ ਦਊ ਜੀ ਉਹਨੂੰ ਕਹਿੰਦੇ ਸੀ। ਉਹ ਐਡਾ ਭਲਵਾਨ ਸੀ, ਮਹਾਰਾਜ ਕਹਿੰਦੇ ਸਾਡਾ ਭਲਵਾਨ ਸਤਿਗੁਰੂ ਅੰਦਰ ਆ ਜਾਂਦਾ ਹੈ ਜਿਹਦੀ ਦੇਹ ਨਹੀਂ। ਦਊ ਮੇਰੇ ਸਤਿਗੁਰੂ ਤੋਂ ਵਿੱਚ ਇਹ ਦਊ ਖੜਵਾ, ਜਦੋਂ ਉਹ ਅੰਦਰ ਆ ਗਿਆ ਔਰ ਪੰਜੇ ਮਹਾਂਬਲੀ ਸਾਰੇ ਜਿੰਨੇ ਰੋਗ ਸੋਗ ਉਹ ਸਭ ਭੱਜ ਜਾਂਦੇ ਆ। ਜਿੱਥੇ ਸਤਿਗੁਰੂ ਅੰਦਰ ਆ ਗਿਆ ਉੱਥੇ ਪੰਜ ਨਹੀਂ ਰਹਿਣੇ। ਇਸ ਕਰਕੇ ਜਿੱਥੇ ਅੰਦਰ ਉਹ ਸਤਿਗੁਰੂ ਵਜੂਦ ਹੈ, ਹਸਤੀ ਹੈ, ਪਾਵਰ ਹੈ ਔਰ ਉਹ ਇਨਸਾਨ ਨਹੀਂ ਹੈ, ਉਹਦੀ ਦੇਹ ਨਹੀਂ ਹੈ, ਉਹ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਔਰ ਉਹ ਸਾਰਿਆਂ ਦੇ ਵਿੱਚ ਹੀ ਹੈ। ਇਸ ਕਰਕੇ ਜਿਹੜਾ ਸਤਿਗੁਰੂ ਉਹਨੂੰ ਦਊ ਕਿਹਾ, ਉਹ ਅੰਦਰ ਖੜ੍ਹਾ ਹੋ ਗਿਆ। ਜਦੋਂ ਇਹ ਪੰਜੇ ਬੱਧੇ ਮਹਾਂਬਲੀ, ਅਸੀਂ ਸਦਾ ਲਈ ਦੱਸ ਦਈਏ ਵੀ ਸਾਡੀ ਫਿਲਾਸਫੀ ਇਹ ਨਹੀਂ ਹੈ ਵੀ ਇਹਨਾਂ ਪੰਜਾਂ ਨੂੰ ਮਾਰ ਦਿਓ, ਵਣਾਂ 'ਚ ਜਾ ਕੇ ਜਪ ਤਪ ਕਰਕੇ ਕਾਮ ਉੱਠਣ ਹੀ ਨਾ ਦਿਓ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਣਾ ਚੱਲ ਜਾਓ, ਤਪੱਸਿਆ ਕਰੋ, ਇਹ ਮਰ ਜਾਣ ਅੰਦਰੋਂ ਉੱਠਣ ਹੀ ਨਾ। ਸਾਡਾ ਇਹ ਥਿਊਰੀ ਨਹੀਂ ਹੈ ਬਾਣੀ ਦੀ, ਸਾਡੀ ਥਿਊਰੀ ਗ੍ਰਿਸਥ ਦੀ ਹੈ ਔਰ ਸਹਿਜ ਮਾਰਗ ਹੈ ਵੀ ਇਹਨਾਂ ਨੂੰ ਬੰਨ ਕੇ ਰੱਖ ਲਓ, ਅੰਦਰ ਤੁਹਾਡੇ ਕੰਮ ਆਉਣਗੇ। ਜੇ ਤੁਸੀਂ ਕਾਮ ਹੀ ਨਾ ਕਰੋਗੇ, ਉਹ ਤੁਸੀਂ ਠੇਕਾ ਲਿਆ ਦੁਨੀਆਂ ਨੂੰ ਬੰਦ ਕਰਨ ਦਾ। ਉਪਜਤਲੀ ਜੋ ਵੀ ਸਾਨੂੰ ਇਹ ਮਿਲੇ ਨਾ ਅਤੇ ਕਾਬੂ ਰੱਖਣਾ, ਤਾਂ ਲਿਖੇ ਆ ਪੰਜੇ ਬੱਧੇ ਮਹਾਂਬਲੀ ਦਾ ਮਤਲਬ ਹੈ ਸ਼ਿਕਾਰ ਨੂੰ ਚੜੀਦਾ ਹੈ। ਹਰਨਾਂ ਦੀਆਂ ਹਰਨਾਂ ਦੀ ਸ਼ਿਕਾਰ 'ਤੇ ਪੰਜ ਸੱਤ ਕੁੱਤੇ ਹੁੰਦੇ, ਉਹਨਾਂ ਦੇ ਪੱਟੇ ਹੁੰਦੇ, ਉਹਨਾਂ 'ਚ ਕੁੰਡੇ 'ਚ ਡੋਰੀਆਂ ਨਗਾ ਕੇ ਮਾਲਕ ਦੇ ਹੱਥ 'ਚੋਂ ਦੀਆਂ ਔਰ ਪੰਜ ਕੁੱਤੇ ਜੀਭਾਂ ਕੱਢ ਕੇ ਤਿਆਰ ਹੁੰਦੇ ਸ਼ਿਕਾਰ ਨੂੰ ਪੈਣ ਨੂੰ। ਜਿਸ ਕੁੱਤੇ ਨੂੰ ਜੀ ਕਰਦਾ ਉਹ ਫਿਰ ਇੱਕ ਦੀ ਡੋਰੀ ਖੋਲ੍ਹਦਾ ਹੈ, ਉਹ ਜਾਂਦਾ ਹੈ ਜਾ ਕੇ ਦਵਾਲ ਕੇ ਫਿਰ। ਮਤਲਬ ਇਸ ਤਰ੍ਹਾਂ ਜਿਹੜੇ ਪੰਜਾਂ 'ਤੇ ਅਸੀਂ ਕਾਬੂ ਪਾਉਣਾ ਹੈ, ਮਾਰਨਾ ਨਹੀਂ ਹੈ, ਸਾਡੀ ਫਿਲਾਸਫੀ ਨਹੀਂ, ਹਿੰਦੂ ਫਿਲਾਸਫੀ ਹੈ ਵੀ ਉੱਠਣ ਹੀ ਨਾ ਅੰਦਰੋਂ। ਸਾਡੀ ਬਹੁਤ ਸਹਿਜ ਮਾਰਗ ਹੈ। ਇਸ ਕਰਕੇ ਮਹਾਰਾਜ ਨੇ ਆਪ ਇਸੇ ਕਰਕੇ ਗੁਰੂ ਬਾਬਾ ਨਾਨਕ ਲਿਖਦਾ ਸਤਿਗੁਰ ਕੀ ਆਉਣਾ, ਸਤਿਗੁਰ ਅੰਦਰ ਆਉਣਾ, ਉਹ ਉਸ ਕੀ ਐਸੀ ਵਡਿਆਈ ਪੁੱਤ ਕਲੱਤਰ ਵਿੱਚੇ ਗਤ ਪਾਈ। ਅਸੀਂ ਟੱਬਰਾਂ ਦੇ ਵਿੱਚੇ ਸਭ ਕੁਛ ਰਹਿੰਦੇ ਹੋਏ ਅਸੀਂ ਇਹਨਾਂ ਮਹਾਂਬਲੀਆਂ 'ਤੇ ਕਾਬੂ ਪਾਉਣਾ, ਕੰਟਰੋਲ ਕਰਨਾ, ਤਾਂ ਮਹਾਰਾਜ ਨੇ ਲਿਖਿਆ ਪੰਜੇ
ਪੰਜੇ। ਸੋਚ ਸਮਝ ਕੇ ਨਿਤ ਨਵਾਂ ਕਰੋ
ਡੰਡੇ 'ਤੇ ਚੜ੍ਹ ਗਏ। ਕਿਸ ਤਰ੍ਹਾਂ ਚੜ੍ਹੇ, ਕਿੱਥੋਂ ਉਪਜੇ? ਉਹ ਨਾਮ ਨੂੰ ਕਹੀ ਚੱਲ, ਅਗਲੇ ਡੰਡੇ 'ਤੇ ਚੜ੍ਹ ਗਿਆ। ਪੰਜੇ ਮਹਾਬਲੀ ਬੰਨ ਲਏ ਔਰ ਉਹ ਅੰਦਰ ਸਤਿਗੁਰੂ ਖੜ੍ਹਾ ਹੋ ਗਿਆ। ਕਿੱਡਾ ਵੱਡਾ ਪੁਆੜਾ ਮੁੱਕਾ ਇਹਨਾਂ ਪੰਜਾਂ ਦਾ। ਔਰ ਅਗਲੀ ਪੌੜੀ ਅਖੀਰਲੀ ਆਈ ਵੀ ਕੀ ਹੋ ਗਿਆ ਹੈ, ਸਾਰੇ ਬੰਨੇ ਬਸੰਤ ਹੀ ਬਸੰਤ ਹੈਗੀ, ਹਰੇ ਹਰੇ ਅੰਦਰ ਹੋ ਗਿਆ। ਔਰ ਉਹ ਜਿਹੜਾ ਸਾਧੂ ਸਤਿਗੁਰ ਆ ਉਹਦੇ ਵਿੱਚ ਹੀ ਮਿਲ ਗਿਆ ਮੈਂ। ਅਸੀਂ ਸਭ ਤੋਂ ਉੱਚਾ ਡੰਡਾ ਹੁਣ ਸ਼ੁਰੂ ਕਰਨ ਲੱਗੇ ਹਾਂ ਔਰ ਇਹ ਪੌੜੀ ਥੱਲਿਓਂ ਤਾਂ ਨੂੰ ਜਾਂਦੀ ਹੈ। ਔਰ ਸਦਾ ਲਈ ਯਾਦ ਰੱਖੋ, ਜਦੋਂ ਪੌੜੀ ਦੀ ਅਖੀਰਲੀ ਛੋਟੀ ਜਿਹੀ ਲਾਈਨ ਹੁੰਦੀ ਹੈ ਉਹ ਪੌੜੀ ਦਾ ਰਹਾਓ ਕੰਮ ਕਰਦਾ। ਸਾਰੀ ਪੌੜੀ ਅਖੀਰਲੀ ਛੋਟੀ ਜਿਹੀ ਲਾਈਨ ਲਿਖੀ ਜਿਹੜੀ ਹੈ ਉਹਦੇ ਲਈ ਲਿਖਦੀ ਹੈ। ਸ਼ਬਦ ਦਾ ਰਹਾਓ, ਸਾਰਾ ਸ਼ਬਦ ਉਸ ਰਹਾਓ ਦੇ ਦੁਆਲੇ ਪਾਏਗਾ ਔਰ ਜਿਹੜਾ ਸਲੋਕ ਹੋਏਗਾ ਉਹ ਇੰਡੀਪੈਂਡੈਂਟ ਹੁੰਦਾ। ਉਹਦੀ ਸਾਰੀਆਂ ਲਾਈਨਾਂ 'ਚ ਭਾਵ ਅਰਥ ਲੇਥੂ ਪੇਥੂ ਹੁੰਦੇ ਆ, ਆਪ ਕੱਢਣੇ ਪੈਂਦੇ ਆ। ਇਸ ਕਰਕੇ ਸ਼ਬਦ ਦਾ ਰਹਾਓ ਔਰ ਪੌੜੀ ਦੀ ਅਖੀਰਲੀ ਜਿਹੜੀ ਲਾਈਨ ਹੁੰਦੀ ਹੈ ਉਹ ਰਹਾਓ ਹੈ। ਔਰ ਅਸੀਂ ਅਖੀਰਲੇ ਡੰਡੇ ਨੂੰ ਹੱਥ ਪਾਉਣ ਲੱਗੇ ਹਾਂ। ਵਾਹ ਵਾਹ। ਜਿਹਦਾ ਭੁਲੇਖਾ ਇੰਨਾ ਬਾਣੀ 'ਚ ਪਿਆ ਵੀ ਜੀ ਜੀ ਕੁਛ ਸਾਧੂ ਤਾਂ ਕਰਨਾ ਹੀ ਪੈਣਾ, ਤੁਹਾਨੂੰ ਉਹ ਸਾਧੂ ਨੂੰ ਮਿਲਣਾ ਹੀ ਪੈਣਾ। ਅਸੀਂ ਹੁਣ ਸਾਧੂ ਸਾਫ਼ ਕਰਨ ਲੱਗੇ ਹਾਂ। ਸਾਡਾ ਸਾਧੂ ਦੀ ਦੇਹ ਨਹੀਂ ਹੈ, ਸਾਧ ਸੰਤ ਔਰ ਸਤਿਗੁਰੂ ਇੱਕੋ ਹੀ ਚੀਜ਼ ਹੈ। ਇਹ ਰਿਲੇਟਿਵ ਗਿਆਨ ਹੈ, ਬਾਕੀ ਸਾਰਿਆਂ ਮਜ਼ਹਬਾਂ ਦੇ ਵਿੱਚ ਇਹ ਦੇਹ 'ਚ ਮੰਨਿਆ ਜਾ ਰਿਹਾ ਹੈ, ਸੰਤ ਸਾਧੂ ਅਤੇ ਸਤਿਗੁਰੂ। ਮਹਾਭਾਰਤ 'ਚ ਸਤਿਗੁਰੂ ਦਾ ਨਾਂ ਹੈ, ਰਮਾਇਣ 'ਚ ਸਤਿਗੁਰੂ ਦਾ ਨਾਂ ਹੈ। ਆਹ ਹੁਣ ਵੀ ਸਾਡੇ ਜਿਹੜੇ ਸੈਕਟ ਹੈ ਔਰ ਉੱਥੇ ਹੈ ਨਾਮ ਜਪਣ ਵਾਲੇ ਆ, ਪਰ ਉਹ ਬੰਦੇ ਨੂੰ ਸਤਿਗੁਰੂ ਕਹਿ ਰਹੇ ਨੇ। ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾ ਰਹੇ ਹਾਂ ਕਿ ਆਹ ਬਾਣੀ ਦੀ ਤੁਕ ਸਾਫ਼ ਕਰ ਦਿਓ, ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖ ਹੈ, ਸਭ ਮੇਰੇ ਆ ਸਮਾਏ ਇਨਸਾਨ ਨਹੀਂ ਉਹ ਚੀਜ਼। ਔਰ ਇਹ ਜਿਹੜਾ ਸਾਧੂ ਹੈ, ਅਸੀਂ ਬਾਬੇ ਨਾਨਕ ਦੇ ਸ਼ਬਦ ਨਾਲ ਹੀ ਖੋਡਾਂਗੇ, ਜਿਹੜਾ ਬਾਬਾ ਨਾਨਕ ਦਾ ਸ਼ਬਦ ਹੈ ਉਹ ਕਿਹਨੂੰ ਸਾਧੂ ਕਹਿ ਰਿਹਾ। ਇਸ ਕਰਕੇ ਜਿਹੜਾ ਸਾਧੂ ਦਾ ਲਫ਼ਜ਼ ਹੈ ਇਹ ਖੋਲ੍ਹਣਾ ਬੜਾ ਜ਼ਰੂਰੀ ਹੈ, ਅਤੇ ਉਹ ਅਸੀਂ ਸਭ ਤੋਂ ਪਹਿਲਾਂ ਬਾਬੇ ਨਾਨਕ ਦਾ ਸ਼ਬਦ ਲੈਂਦੇ ਹਾਂ। ਪੰਨਾ ਹੈ ਉਸਦਾ 422, ਜਿਹੜਾ ਬਾਬੇ ਨਾਨਕ ਦਾ ਸਾਧੂ, ਕਿਉਂਕਿ ਸਤਿਗੁਰੂ ਆਪ ਨਹੀਂ ਉਹ ਬਣਦੇ, ਆਪ ਤਾਂ ਗਰੀਬੀ 'ਚ ਬਾਣੀ ਲਿਖੀ ਹੈ, ਬਾਬਾ ਨਾਨਕ ਦੇ ਸ਼ਬਦ 'ਚ ਸਾਧ ਦਾ ਲਫ਼ਜ਼ ਆ ਜਾਣਾ, ਸਤਿਗੁਰ ਦਾ ਲਫ਼ਜ਼ ਆ ਜਾਣਾ, ਰਹਾਉ ਦੀ ਤੁਕ 'ਚ ਆ ਜਾਣਾ, ਸਾਡੇ ਲਈ ਇੱਕ ਲਾਈਟ ਹਾਊਸ ਹੈ, ਗਾਈਡਲਾਈਨ ਹੈ ਵੀ ਜੋ ਸਤਿਗੁਰੂ ਔਰ ਸਾਧ ਬਾਬਾ ਨਾਨਕ ਮੰਨਦਾ ਹੈ ਸਾਰੀ ਸਿੱਖੀ ਨੂੰ ਮੰਨਣਾ ਪੈਣਾ, ਉਹਦੀ ਦੇਹ ਨਹੀਂ ਹੈ, ਤੂੰ ਅਸੀਂ ਉਹ ਚੱਕਦੇ ਹਾਂ।
ਸਤਿਗੁਰ ਸਾਧਨ ਸੇਵਿਆ ਨਾ ਸੇਵਿਆ ਹਰ ਭਗਤੇ ਨ ਪਾਈ, ਸਤਿਗੁਰ ਸਾਧਨ ਸੇਵਿਆ ਹਰ ਭਗਤੇ ਨ ਪਾਈ,
ਸਤਿਗੁਰ
ਸਤਿਗੁਰ ਸਤਿਗੁਰ ਸਾਧਨ ਸੇਵਿਆ ਨਾ ਸੇਵਿਆ ਹਰ ਭਗਤੇ ਨ ਪਾਈ, ਸਤਿਗੁਰ ਸਾਧਨ ਸੇਵਿਆ ਹਰ ਭਗਤੇ ਨ ਪਾਈ,
ਰਹੋ
ਏ ਬਿਨ ਨਾਵੇ
ਬਿਨ ਬਿਨ ਨਾਵੇ
ਬਿਨ ਬਿਨ ਨਾਵੇ ਕਿਆ ਜੀਵਣਾ ਕਿਆ ਜੀਵਣਾ ਫਿਰ ਤੇ ਚਤਰਾਈ, ਬਿਨ ਨਾਵੇ ਕਿਆ ਜੀਵਣਾ ਫਿਰ ਤੇ ਚਤਰਾਈ, ਪਾਵਣ ਜਾਣਾ ਕਿਉਂ ਰਹੇ ਕਿਉਂ ਮੇਲਾ ਹੋਈ,
ਫਿਰ ਕੋ
ਪਾਵਣ ਜਾਣਾ ਕਿਉਂ ਕਿਉਂ ਮੇਲਾ ਹੋਈ, ਜਨਮ ਮਰਨ ਕਾ ਦੁੱਖ ਕਣੋ ਨਿਤ ਸੰਸਾ ਦੋਈ, ਜਨਮ ਮਰਨ ਕਾ ਦੁੱਖ ਕਣੋ ਨਿਤ ਸੰਸਾ ਦੋਈ, ਬਿਨ ਨਾਵੇ ਕਿਆ ਜੀਵਣਾ ਕਿਆ ਜੀਵਣਾ ਫਿਰ ਚਤਰਾਈ, ਬਿਨ ਨਾਵੇ ਕਿਆ ਜੀਵਣਾ ਫਿਰ ਚਤਰਾਈ, ਸਤਿਗੁਰ ਸਾਧਨ ਸੇਵਿਆ ਨਾ ਸੇਵਿਆ ਹਰ ਭਗਤ ਨ ਪਾਈ, ਸਤਿਗੁਰ ਸਾਧਨ ਸੇਵਿਆ ਹਰ ਭਗਤ ਨ ਪਾਈ,
ਬਾਬਾ ਨਾਨਕ ਕਿਹੜੇ ਸਤਿਗੁਰੂ ਨੂੰ ਭੇਟ ਰਿਹਾ, ਸਤਿਗੁਰ ਸਾਧ ਕਿਹੜਾ ਹੈ, ਸਤਿਗੁਰੂ ਹੀ ਸਾਧ ਹੈ, ਔਰ ਸੰਤ ਵੀ ਸਤਿਗੁਰੂ ਹੀ ਹੈ, ਇਹਦੀ ਦੇਹ ਨਹੀਂ ਹੈ, ਕਿਉਂਕਿ ਸਾਰੀ ਬਾਣੀ 'ਚ ਦੇਹ ਵਿਆਸ ਭੱਜਾ ਪਿਆ ਹੈ, ਸਾਡੀ ਬਾਣੀ ਗਿਆਨ ਇਹ ਦੇਹ ਨੂੰ ਨਹੀਂ ਮੰਨਦੀ। ਸੱਤੇ ਗੁਰ ਲਹੋ ਸੈਲਫ ਐਕਸਪਲੇਨੇਟਰੀ ਹੈ, ਕਿਹੜਾ ਗੁਰ ਜਿਹੜਾ ਸੱਤੇ ਹੈ, ਸੱਤੇ ਦਾ ਮਤਲਬ ਹੈ ਜਿਹਦੀ ਸਦਾ ਹੀ ਹੋਂਦ ਹੈ, ਇਹਦੀ ਸਦਾ ਹੀ ਐਗਜ਼ਿਸਟੈਂਸ ਹੈ। ਅਸੀਂ ਕਿਹਦੇ ਸਿੱਖ ਹੈ, ਇਨਸਾਨ ਦੇ ਕਿਸੇ ਗੁਰੂ ਦੇ ਸਿੱਖ ਨਹੀਂ, ਅਸੀਂ ਹਾਂ ਗੁਰ ਸੱਤੇ ਗੁਰ ਕਾ ਜੋ ਸਿੱਖ ਅਖਾਏ। ਇਹ ਸਾਰੀ ਬਾਣੀ ਹੀ ਉਹ ਸਤਿਗੁਰੂ ਨੂੰ ਮੰਨਣ ਵਾਲੀ ਹੈ, ਜਿਹਦੀ ਦੇਹ ਨਹੀਂ ਹੈ, ਉਹਨੂੰ ਹੀ ਸੰਤ ਉਹਨੂੰ ਹੀ ਸਾਧ ਕਿਹਾ, ਪਰ ਰੈਲੇਟਿਵ ਗਿਆਨ ਹੈ, ਸੂਖਸ਼ਮ ਚੋਟਾਂ ਲਾਈਆਂ ਵੀ ਤੂੰ ਉਹ ਸਤਿਗੁਰ ਸਾਧ ਦੀ ਸੇਵਾ ਨਾਮ ਜਪ ਕੇ ਤਾਂ ਕੀਤੀ, ਸਤਿਗੁਰ ਸਾਧ ਨਾ ਸੇਵਿਆ ਹਰ, ਕਿਉਂਕਿ ਉਹ ਦੇਹ ਨਹੀਂ ਹੈ, ਜਿੱਦਾਂ ਦੀ ਉਹ ਚੀਜ਼ ਹੈ ਉੱਦਾਂ ਦੀ ਉਹਦੀ ਸੇਵਾ ਹੈ, ਇਸ ਕਰਕੇ ਉਹ ਸ਼ਬਦ ਰੂਪ ਹੈ, ਉਹਦੀ ਸ਼ਬਦ ਨਾਲ ਹੀ ਸੇਵਾ ਹੁੰਦੀ ਹੈ। ਸਤਿਗੁਰ ਸਾਧ ਨਾ ਸੇਵਿਆ ਤੈਨੂੰ ਭਗਤੀ ਪਾਉਂਦੀ ਨਹੀਂ, ਹਰ ਭਗਤੇ ਨਾ ਭਾਈ ਕਹਿੰਦੇ ਬਿਣ ਨਾਵੇਂ, ਅਤੇ ਇੱਕ ਵਾਰੀ ਫਿਟੇ ਮੂੰਹ ਨਹੀਂ 100 ਵਾਰੀ ਫਿਟੇ ਮੂੰਹ ਉਸ ਜੀਵਨ ਦਾ ਜਿਹੜਾ ਬਿਣ ਨਾਵੇਂ ਜੀਂਦਾ ਹੈ, ਬਿਣ ਨਾਵੇਂ ਕਿਆ ਜੀਵਨਾ ਫਿੱਟ, ਮਹਾਰਾਜ ਦੋਨੋਂ ਲਫ਼ਜ਼ ਲਿਖ ਗਏ, 100 ਫਿਟੋ ਮੂੰਹਾਂ ਜਮ੍ਹਾਂ ਕਰੋ, ਜਾਂ ਕਿਸੇ ਨੂੰ 100 ਵਾਰੀ ਕਿਸੇ ਬੰਦੇ ਨੂੰ ਫਿਟੇ ਮੂੰਹ ਕਹਿਣਾ ਹੋਏ, ਇੱਕ ਧ੍ਰਿਗ ਕਹਿ ਦਿਉ ਉਹਦੇ ਬਰਾਬਰ ਹੈ। ਬਾਬਾ ਨਾਨਕ ਦੋਨਾਂ ਲਫ਼ਜ਼ ਲਾ ਰਿਹਾ ਵੀ ਵੇਣ ਨਾਵੇਂ
ਕਿਆ ਜੀਵਣਾ ਕਿਆ ਜੀਵਣਾ ਫਿਰ ਧ੍ਰਿਗ ਚਤਰਾਈ,
ਬਾਕੀ ਕੀ ਚਤਰਾਈਆਂ ਕਰ ਰਿਹਾ ਸੀ। ਇਸ ਕਰਕੇ ਜਿਹੜਾ ਸਾਧ ਹੈ ਉਹ ਕਲੀਅਰ ਹੋ ਰਿਹਾ ਹੈ ਵੀ ਜੋ ਬਾਬਾ ਨਾਨਕ ਦਾ ਸਾਧ ਉਹੀ ਸਾਰੀ ਜੇ ਇਸ ਗਿਆਨ ਦਾ ਸਾਧ। ਇਹ
ਬਿਣ ਨਾਵੇਂ ਕਿਆ ਜੀਵਣਾ, ਕਿਆ ਜੀਵਣਾ ਫਿਟ ਤ੍ਰਿਗ ਜਤਰਾਈ। ਬਿਣ ਨਾਵੇਂ ਕਿਆ ਜੀਵਣਾ ਫਿਟ ਤ੍ਰਿਗ ਜਤਰਾਈ।
ਸਤਿਗੁਰ
ਸਾਧ ਨਾ ਸੇਵਿਆ ਹਰ ਭਗਤ ਨ ਪਾਈ
ਰਹੋ।
ਸਤਿਗੁਰ ਸਾਧ ਨ ਸੇਵਿਆ ਹਰ ਭਗਤ ਨ ਪਾਈ।
ਅਗਲਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 13 ਤੇ ਦਰਸ਼ਨ ਕਰਦੇ ਹਾਂ। ਔਰ ਰੋਜ਼ ਦਾ ਜਦ ਸਾਡਾ ਨਿਤਨੇਮ ਹੈ ਕੀਰਤਨ ਸੋਹਲੇ ਦਾ ਪਾਠ, ਅਸੀਂ ਉਹਦੇ 'ਚੋਂ ਸਾਧੂ ਪ੍ਰਗਟ ਕਰਨ ਲੱਗੇ ਹਾਂ। ਵੀ ਮਹਾਰਾਜ ਉਹ ਸੋਹਲੇ ਦੇ ਪਾਠ 'ਚ ਆਹ ਕੀ ਕਹਿ ਗਏ ਔਰ ਰੋਜ਼ ਪੜ੍ਹਦੇ ਉਹ।
ਮਿਲੇ ਸਾਧੂ, ਮਿਲੇ ਸਾਧੂ,
ਕਿਹੜੇ ਸਾਧੂ ਨੂੰ ਮਿਲਣਾ ਸੀ, ਜਿਹੜੀ ਬੌੜੀ ਹੈ
ਨਹੀਂ। ਮਿਲੇ ਸਾਧੂ, ਮਿਲੇ ਸਾਧੂ,
ਉਹ ਸਦਾ ਲਈ ਦੱਸਦੀ ਹੈ ਜਿਹੜਾ ਮਿਲਣਾ ਹੈ। ਇਹ ਨਹੀਂ ਵੀ ਆਈ ਹੈ ਮੈਂ ਸਾਧੂ, ਮੈਂ ਕੋਈ ਆਮ ਮੁਲਾਕਾਤ ਹੋਈ ਹੈ। ਮਿਲਣਾ ਹੈ ਜੋ ਪਾਣੀ 'ਚ ਪਾਣੀ ਮਿਲ ਜਾਂਦਾ ਹੈ, ਜੋਤ 'ਚ ਜੋਤ ਮਿਲ ਜਾਂਦੀ ਹੈ। ਕਿਉਂ ਜਲ ਮੇਂ ਜਲ ਆਏ ਖਟਾਨਾ, ਕਿਉਂ ਜੋਤੀ ਸੰਗ ਜੋਤ ਸਮਾਨਾ। ਅਭਿਆਸ ਦੀ ਇੰਨੀ ਕਮਾਈ ਹੋ ਜਾਂਦੀ ਹੈ ਅੰਦਰਲੇ ਸਾਧੂ ਦੇ ਵਿੱਚ, ਜਿੱਦਾਂ ਛੋਟੀ ਮੁਹੱਬਤ ਦੀ ਵੱਡੀ ਮੁਹੱਬਤ 'ਚ ਸਮਾ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਸਾਧੂ ਸਾਡਾ ਸਤਿਗੁਰੂ ਅੰਦਰ ਪ੍ਰਗਟ ਹੋਣਾ, ਉਹਦੇ ਵਿੱਚ ਹੀ ਮਿਲਣਾ ਲਫ਼ਜ਼ ਬੜਾ ਟੈਕਨੀਕਲ ਹੈ। ਔਰ ਮਿਲਣਾ ਹੈ ਜਿੱਦਾਂ ਪਾਣੀ 'ਚ ਪਾਣੀ ਮਿਲ ਜਾਂਦਾ ਹੈ।
ਮਿਲੇ ਸਾਧੂ, ਮਿਲੇ ਸਾਧੂ,
ਹਾਂ
ਮਿਲੇ ਸਾਧੂ, ਮਿਲੇ ਸਾਧੂ,
ਮਿਲ ਸਾਧੂ
ਖੰਡਲ ਖੰਡਾ ਹੈ, ਮਿਲ ਸਾਧੂ ਖੰਡਲ ਖੰਡਾ ਹੈ,
ਮਿਲ ਸਾਧੂ
ਖੰਡਲ ਖੰਡਾ ਹੈ, ਮਿਲ ਸਾਧੂ ਖੰਡਲ ਖੰਡਾ ਹੈ।
ਸਾਧੂ ਖੰਡਲ ਖੰਡਾ ਕੀ ਹੈ, ਰੋਜ਼ ਪਾਠ ਕਰਦੇ ਹੋ। ਕਾਮ ਕ੍ਰੋਧ ਨਗਰ ਬਹੁ ਭਰਿਆ ਨਹੀਂ ਹੈ, ਉੱਥੇ ਹੈ ਕਾਮੇ ਕ੍ਰੋਧ ਦੇ ਨਗਰ ਬਹੁ ਭਰਿਆ। ਇੰਨਾ ਮੇਰਾ ਜਿਸਮ, ਇਸ ਬਾਣੀ ਦਾ ਇੱਕ ਥੰਮ ਰੂਲ ਹੈ, ਜਿੱਥੇ ਕਾਮ ਕ੍ਰੋਧ ਦੋ ਹੀ ਲਿਖੇ ਹੋਣ, ਪੰਜਾਂ ਦੀ ਚੰਡੋਲ ਚੌਕੜੀ ਵਾਲੀ ਇਸ਼ਾਰਾ ਹੈ। ਬਾਕੀਆਂ ਤੋਂ ਇਹ ਨਹੀਂ ਵੀ ਅਸੀਂ ਬਚੇ ਹਾਂ, ਸਾਡਾ ਨਗਰ ਜਿਸਮ ਹੈ ਇੰਨਾ ਭਰਿਆ ਪਿਆ ਕਾਮ ਕ੍ਰੋਧ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਿਉਂਕਿ ਪੋਇਟਰੀ ਹੈ, ਇਹਦਾ ਵਜ਼ਨ ਤੋਲ ਕਾਫੀ ਹੈ, ਇਹਦਾ ਪਿਛਲੇ ਸਾਰੇ ਬੰਦ ਠੀਕ ਰੱਖਣੇ। ਇਸ ਕਰਕੇ ਮਹਾਰਾਜ ਕਈ ਵਾਰੀ ਤਿੰਨ ਲਿਖਾਣਗੇ ਸ਼ਬਦਾਂ 'ਚ, ਕਈ ਵਾਰੀ ਦੋ, ਕਈ ਵਾਰੀ ਪੰਜੇ ਵੀ ਲਿਖ ਦੇਣਗੇ, ਕਈ ਵਾਰੀ ਚਾਰ ਲਿਖਣਗੇ, ਜੋ ਫਿੱਟ ਬੈਠਦੀ ਹੈ ਪੋਇਟਰੀ 'ਚ। ਇਸ ਕਰਕੇ ਦੋ ਲਿਖ ਕੇ ਜਿੱਥੇ ਇੱਕ ਤੋਂ ਬਾਅਦ ਆ ਜਾਣ ਜਿੱਥੇ, ਉਹ ਸਾਰੀ ਪੰਜਾਂ ਦੀ ਪੰਜ ਚੰਡਾਲ ਚੌਂਕੜੀ ਵਾਲੀ ਇਸ਼ਾਰਾ ਹੈ। ਅਤੇ ਇਸ ਕਰਕੇ ਇਹ ਹੈ ਅਪੋਜਿਟ ਫੋਰਸ।
ਮੇਲੇ ਸਾਧੂ, ਮੇਲੇ ਸਾਧੂ,
ਜਿਨ ਚਿਕਰ ਤੂੰ ਇਹ ਸਾਧੂ ਨੂੰ ਨਹੀਂ, ਇਹ ਸਾਧੂ ਨੂੰ ਨਹੀਂ ਮਿਲਦਾ, ਉਹਨਾਂ ਦੇ ਟੋਟੇ ਟੋਟੇ ਨਹੀਂ ਹੋਣੇ। ਖੰਡਲ ਖੰਡਾ ਕਹਿੰਦੇ ਆ ਜਿਸ ਵੇਲੇ ਉਹ ਸਾਧੂ ਨੂੰ ਤੂੰ ਅੰਦਰ ਮਿਲ ਗਿਆ, ਉਹਨਾਂ ਦੇ ਟੋਟੇ ਟੋਟੇ ਹੋ ਜਾਣੇ ਆ।
ਇਹ ਮੇਲੇ ਸਾਧੂ, ਮਿਲ ਸਾਧੂ ਖੰਡਲ ਖੰਡਾ ਹੈ, ਮਿਲ ਸਾਧੂ ਖੰਡਲ ਖੰਡਾ
ਹੈ, ਕੰਮ ਕਰੋ ਦਿਨ ਘਰ ਬਹੁ ਭਰਿਆ, ਮਿਲ ਸਾਧੂ
ਖੰਡਲ ਖੰਡਾ ਹੈ, ਕੰਮ ਕਰੋ ਦਿਨ ਘਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਕੰਮ ਕਰੋ ਦਿਨ ਘਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ,
ਮਿਲ ਸਾਧੂ। ਇਹਨਾਂ ਦੇ ਕਿੱਦਾਂ ਕਿੱਦਾਂ ਟੋਟੇ ਹੋਣ, ਇਹ ਕਿੱਦਾਂ ਮਾਰੇ ਜਾਣ। ਔਰ ਅਸੀਂ ਪੌੜੀ ਯਾਦ ਰੱਖੋ ਲੈ ਰਹੇ ਹਾਂ, ਪੰਜੇ ਵੱਧੇ ਮਹਾਂਬਲੀ ਕਰ ਸੱਚਾ ਟੋਆ, ਇਹਨਾਂ ਨੂੰ ਕਿੱਦਾਂ ਅਸੀਂ ਬੰਨੀਏ, ਕਿੱਦਾਂ ਇਹਨਾਂ ਨੂੰ ਸਾਰਾ। ਇਸ ਕਰਕੇ ਇਹ ਉਹ ਸਾਧੂ ਨੂੰ ਤੈਨੂੰ ਅੰਦਰ ਮਿਲਣਾ ਪੈਣਾ, ਫਿਰ ਇਹਨਾਂ ਦੇ ਟੋਟੇ ਹੋਣੇ। ਪਰ ਨਗਰ ਭਰਿਆ ਪਿਆ ਹੈ, ਤੇਰੇ ਥੋੜ੍ਹੇ ਜਿਹੇ ਪੂਰਵਲੇ ਕਰਮ ਹੋਣੇ ਚਾਹੀਦੇ ਹੈ, ਇੱਥੇ ਦੀ ਨਾਮ ਜਪਣ ਵਾਲੀ ਸੰਗਤ ਹੋਣੀ ਚਾਹੀਦੀ ਹੈ, ਅਤੇ ਸਭ ਤੋਂ ਵੱਡਾ ਉਹਦਾ ਗੁਰਪ੍ਰਸਾਦ ਤੇਰੇ ਕੋਲ ਆ ਜਾਏ ਜੇ। ਇਸ ਕਰਕੇ ਉਹ ਸਾਧੂ ਨੂੰ ਮਿਲਣੀ ਤਿੰਨ ਫੈਕਟਰ ਜ਼ਰੂਰੀ ਹੈ, ਪਿਛਲੀ ਥੋੜ੍ਹੀ ਕਮਾਈ, ਇੱਥੇ ਦੀ ਕਿੱਦਾਂ ਦੀ ਸੰਗਤ ਕਰਦਾ ਔਰ ਉਹਦਾ ਗੁਰਪ੍ਰਸਾਦ ਸਭ ਤੋਂ ਵੱਡੀ ਚੀਜ਼ ਹੈ। ਤੂੰ ਮਹਾਰਾਜ ਅਗਲੀ ਕਹਿੰਦਾ ਹੈ
ਪੂਰਬ ਲਿਖਤ ਲਿਖੇ ਗੁਰ ਪਾ ਮਨ ਹਾਰ ਲੇਵ ਮੰਡਲ ਮੰਡਾਏ ਪੂਰਬ ਲਿਖਤ ਲਿਖੇ ਗੁਰ ਪਾ ਮਨ ਹਾਰ ਲੇਵ ਮੰਡਲ ਮੰਡਾਏ
ਉਹ ਤੇਰੇ ਮਨ ਕੀ ਮਿਲ ਪੈਣਾ ਮਨੇ ਹਾਰ ਲੇਵ ਕਿਉਂ ਤੇਰੀ ਲੇਵ ਦੀ ਅਵਸਥਾ ਹੋ ਗਈ ਚੜ੍ਹ ਰਹੀ ਅੰਦਰ ਜਿੱਥੇ ਮਨ ਚੜ੍ਹਿਆ ਦਸਵੇਂ ਆਕਾਸ਼ ਜਿੱਥੇ ਉਂਗਰਾਂ ਭੁੱਖ ਹੈ ਉੱਥੇ ਉਹਦਾ ਮਲਾਪ ਹੁੰਦਾ ਹੈ ਪੈਨ ਪਰ ਤੇਰੇ ਮਨ ਕੀ ਉਹ ਮਿਲ ਜਾਣਾ ਅੰਦਰਲੇ ਬੰਨੇ ਤੋ ਪੂਰਬ ਲਿਖਤੇ ਲਿਖੇ ਗੁਰ ਪਾਇਆ ਮਨੇ ਹਾਰ ਲੇਵ ਮੰਡਲ ਮੰਡਾ ਹੈ ਅਤੇ ਜਿੱਦਾਂ ਕਿਸੇ ਬੀਬੀ ਨੂੰ ਬੜੇ ਕੋਈ ਸਤਿਕਾਰ ਨਾ ਕਹੇ ਭਾਈ ਬੀਬੀ ਤੂੰ ਕੋਈ ਖਸਮ ਕਰ ਲੈ ਇੱਦਾਂ ਸ਼ਬਦ ਕਹਿ ਰਿਹਾ ਵਿਆਸੀ ਨੂੰ ਤੂੰ ਵੀ ਕੋਈ ਖਸਮ ਕਰ ਲੈ ਕਰ
ਸਾਧੂ ਘਰ ਗੁਜ਼ਾਰਾ ਨਹੀਂ ਪਰ ਸਾਧੂ ਬਾਹਰ ਲਾਣੀ ਹੈ
ਅਗਲਾ ਰਹਾਉ ਦੀ ਤੁਕ ਤੱਕ ਅਸੀਂ ਪੜ੍ਹਾਂਗੇ ਕਰ ਸਾਧੂ ਅੰਜਲੀ ਪਨ ਵੱਡਾ ਹੈ ਬਾਹਮਣ ਜਿਸ ਵੇਲੇ ਦਾਨ ਕਰਾਉਂਦੇ ਕੋਈ ਚੀਜ਼ ਉਹਨੂੰ ਫਿਰ ਉਹ ਚੂੜੀਆਂ ਛੱਡਦਾ ਸੀ ਪਾਣੀ ਦੀਆਂ ਵੀ ਆਹ ਦਾਨ ਘਰ ਆ ਗਿਆ ਸਭ ਜਜਮਾਨ ਹੁਣ ਹੋਰ ਦਾਨ ਦੇ ਆਲਮਾ ਇੱਕ ਹੋਰ ਚੂੜੀ ਛੱਡਣ ਲੱਗਾ ਕਹਿੰਦਾ ਜਿੱਥੇ ਤੇਰਾ ਉਹ ਸਾਧੂ ਹੋ ਗਿਆ ਉਹ ਸਭ ਤੋਂ ਅੰਜਲੀ ਪੁੰਨ ਵੱਡਾ ਹੈ ਸਾਰੇ ਪੁੰਨ ਕਰ ਲੈ
ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ
ਹੈ ਉਹਨੂੰ ਅੰਦਰਲੇ ਵੰਡੇ ਨੰਡੋਤ ਕਰ ਤੇ ਬਾਕੀ ਬਾਹਰਲੇ ਸਾਧੂ ਵਾਲਣਾ ਗਿਆ ਉਹਨੂੰ ਕਰ
ਕਰ
ਅਸੀਂ ਸਾਧੂ ਸਾਫ ਕਰ ਰਹੇ ਹਾਂ ਔਰ ਸਾਧੂ ਤੇ ਇੱਕ ਅਜੀਬ ਸ਼ਬਦ ਆ ਰਿਹਾ ਹੈ
ਮਾਧੋ ਸਾਧੂ ਜਨ ਦੇ ਮੇਲਾ ਸਾਧੂ ਜਨ ਦੇ ਮੇਲਾ ਮਾਧੋ ਸਾਧੂ ਜਨ ਦੇ ਮੇਲਾ ਦੇਖਤ ਦਰ
ਪਾਪ ਸਭਨਾ ਸਾਧੂ ਮੈਨੂੰ ਦੇ ਜੇ ਦੇਖਣ ਮੇਰੇ ਪਾਪ ਦੂਰ ਹੋ ਜਾਣ ਜਿਹੜੇ ਆਪ ਹੀ ਬਰੀ ਇਹਨਾਂ ਪਾਪਾਂ ਤੋਂ ਤੈਨੂੰ ਦਰਸ਼ਨ ਦੇ ਕੀ ਕਰਨਗੇ ਉਹ ਐਸਾ ਸਾਧੂ ਮੰਦਰ ਮੈਨੂੰ ਮੇਲ ਜਿਹਦਾ ਆਹ ਚੀਜ਼ ਆ ਜਾ ਔਰ ਮੈਂ ਪਰਮ ਪਦ ਪਾ ਲਾ
ਦੇਖਤ ਦਰ ਪਾਪ ਸਭਨਾ ਦੇਖਤ ਦਰ ਪਾਪ ਸਭਨਾ ਪਵਿੱਤਰ ਪਰਮ
ਔਰ ਪੰਜੇ ਜਿਹੜੇ ਬੰਨਣੇ ਆ ਸੀ ਐਡੀ ਬਸੰਤ ਦੀ ਵਾਰ ਇਹ ਡੂੰਘੀ ਹੈ ਉਹ ਕੀ ਹੈ
ਓਏ ਬਿਖਾ ਦੀ ਧੋਖੀਆ ਤੇ ਗੁਰ ਤੇ ਰੂਟੇ ਹਮ ਛੁਟੇ ਅਬ ਉਹਨਾਂ ਤੇ ਓਏ ਹਮ ਤੇ ਛੁਟੇ ਹੈ ਓਏ ਬਿਖਾ ਦੀ ਏਡੀ ਜਨ ਢੋਲੋ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 400400
ਏਡੀ ਜਨ ਢੋਲਾ ਤੌਲਾ ਹੇਡੀ ਗੰਡੋਲਾ ਹੈ ਤੌਲਾ ਜਾ ਮਨ ਕੇ ਪਰਮਾ
ਹੇ ਪਰਮ ਕਾਟੇ ਗੁਰੇ
ਆਪਣੇ ਪਾਏ ਵਿਸਰਾਵਾ ਹੇ ਓਏ ਵੀ दुखिया ते गुर ते रूठे हम छूटे अब पुना ते ओए हम ते
रहा
जानता तब ही ते बंधा गोरे काटी अज्ञानता तब छुट के फंदा हे जब लग हुकम ना बूझता तब ही लो दुखिया हे घोर में लो हुकम पछानिया तब ही ते सुखिया
साधु का नबेड़ा पंजा वैरिया का नबेड़ा और सब की पहली स्टेज की है साड़ी भी जे गुरमंत्र गुरु को ले लिया है तेनू मूँह ने जपना पैना एडा सख्त हुक्म है रसना ना जपे नाम तिल तिल कर कट्टी गए पहला मूँह पहली समाधियां दी अवस्था नहीं है साड़ियाँ पहले स्टेप ते पैर रखना है वो है मूँह दे नाल तेनू नाम नू कहना पैना है अखीरलियाँ दो तुकां बाबे नानक दियाँ सी लै के इस पौड़ी का होर चानना करते हैं
बाबा मन साचा मुख साचा कहिया बाबा मन साचा हे मुख बाबा मन साचा मुखे साचा कहिए वाहगुरु 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 बोलो वाहेगुरु जी का खालसा वाहे गुरु जी की फतेह वाहे गुरु जी का खालसा वाहे गुरु जी की फतेह वाहे गुरु जी की फतेह
वाहे गुरु जी का खालसा वाहे गुरु जी की फतेह